SBS Radio.
ਪਿਆਰੇ ਦੋਸਤੋ, ਸਟੂਡੀਓ 'ਚ ਸਾਡੇ ਇਸ ਵੇਲੇ ਦੇ ਮਹਿਮਾਨ ਨੇ ਲੋਕ ਮੰਚ ਪੰਜਾਬ ਦੇ ਨੁਮਾਇੰਦੇ ਤਰਸੇਮ ਜੋਧਾ। ਬੜੇ ਲੰਬੇ ਸਮੇਂ ਤੋਂ ਉਹ ਪੰਜਾਬ ਦੇ ਦਲਿਤ ਭਾਈਚਾਰੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਨੁਮਾਇੰਦਗੀ ਦਿੱਤੀ ਆ। ਗੱਲ ਆਪਾਂ ਭੱਠਾ ਮਜ਼ਦੂਰਾਂ ਦੀ ਕਰੀਏ, ਖੇਤ ਮਜ਼ਦੂਰਾਂ ਦੀ ਕਰੀਏ, ਜਾਂ ਜਿਹੜੇ ਦਬੇ ਅਤੇ ਪਿਛੜੇ ਹੋਏ ਵਰਗ ਦੇ ਲੋਕ ਨੇ, ਉਹਨਾਂ ਲਈ ਤਰਸੇਮ ਜੋਧਾ ਹੋਣਾ ਨੇ ਕਾਫੀ ਕੰਮ ਕੀਤਾ। ਹਾਂਜੀ ਕਾਮਰੇਡ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।
ਜੀ ਦੱਸੋ ਸਾਨੂੰ ਕੀ ਸਬੱਬ ਬਣਿਆ ਆਸਟ੍ਰੇਲੀਆ ਆਉਣ ਦਾ, ਪਹਿਲਾ ਦੌਰਾ ਤੁਹਾਡਾ?
ਮੈਂ ਫਸਟ ਟਾਈਮ ਆਇਆ ਜੀ। ਇਸ ਤੋਂ ਪਹਿਲਾਂ ਮੈਂ ਕਨੇਡਾ, ਇੰਗਲੈਂਡ, ਫਰਾਂਸ, ਜਰਮਨੀ ਵਗੈਰਾ ਜੀ ਵਿਜ਼ਿਟ ਕਰ ਚੁੱਕੇ ਹਾਂ
ਜੀ।
ਇੱਥੇ ਮੇਰੇ ਬੇਟੀ ਹੈਗੀ ਆ, ਸੋਸ਼ਲ ਕੰਮ ਦੇ ਸੰਬੰਧ ਵਿੱਚ ਇੱਥੇ ਆਇਆ ਸੀ
ਜੀ। ਅਤੇ ਸਾਨੂੰ ਦੱਸੋ, ਪੰਜਾਬ 'ਚ ਆਪਾਂ ਜੇ ਦਸ਼ਾ ਅਤੇ ਦੁਰਦਸ਼ਾ ਦੀ ਗੱਲ ਕਰੀਏ ਦਲਿਤ ਭਾਈਚਾਰੇ ਦੀ, ਤੁਸੀਂ ਤਾਂ ਇੱਕ ਬੜੇ ਲੰਬੇ ਸਮੇਂ ਤੋਂ ਇਹ ਸਭ ਕੁਛ ਦੇਖਿਆ ਵਰਤਾਰੇ ਨੂੰ, ਲੱਗਦਾ ਤੁਹਾਨੂੰ ਪਿਛਲੇ 10-20-30 ਸਾਲਾਂ 'ਚ ਕੁਛ ਬਦਲਾਅ ਆਇਆ?
ਮੈਂ ਦਲਿਤ ਭਾਈਚਾਰੇ ਦੀ ਗੱਲਬਾਤ ਕਰਨ ਤੋਂ ਪਹਿਲਾਂ ਇਹ ਦੱਸਦੇ ਵੀ ਪੰਜਾਬ ਇਸ ਸਮੇਂ ਇੱਕ ਕਿਸਮ ਦਾ ਜਿਵੇਂ ਉਜੜਿਆ ਹੁੰਦਾ, ਜਿਵੇਂ ਉਜੜੇ ਬਾਗ ਹੁੰਦੇ ਨੇ, ਉਸ ਕਿਸਮ ਦੀ ਹਾਲਾਤ ਪੰਜਾਬ ਦੇ ਬਣ ਗਏ ਨੇ। ਅਸੀਂ ਪੰਜਾਬ ਦੀਆਂ ਸੱਥਾਂ ਦੇਖੀਆਂ ਜਿੱਥੇ ਬਜ਼ੁਰਗ ਬੜੇ ਮਤਲਬ ਹੱਟੇ ਕੱਟੇ ਹੁੰਦੇ ਸੀ, ਹਾਸਾ ਖੇਡਾਂ ਕਰਦੇ ਸੀ, ਚਰਚਾ ਕਰਦੇ ਸੀ, ਅੱਜ ਉਹ ਸੱਥਾਂ ਖਤਮ ਹੋ ਗਈਆਂ। ਅੱਜ ਪੰਜਾਬ ਦੇ ਵਿੱਚ ਜੇਕਰ ਅਸੀਂ ਪਿੰਡਾਂ ਦੇ ਵਿੱਚ ਜਾਈਏ ਤਾਂ ਲੋਕਾਂ ਦੇ ਚਿਹਰਿਆਂ 'ਤੇ ਨਿਰਾਸ਼ਤਾ ਦਾ ਆਲਮ ਆ, ਭਾਵੇਂ ਉਹ ਦਲਿਤ ਵਰਗ ਆ, ਲੈਂਡਲੈਸ ਆ, ਜਾਂ ਛੋਟੀਆਂ ਜ਼ਮੀਨਾਂ ਵਾਲੇ ਨੇ। ਜਿੱਥੋਂ ਤੱਕ ਦਲਿਤ ਵਰਗ ਦਾ ਸੰਬੰਧ ਆ, ਉਹਨਾਂ ਕੋਲੋਂ ਜਿਹੜਾ ਪਹਿਲਾਂ ਉਹਨਾਂ ਦਾ ਕੰਮ ਸੀ, ਜੱਦੀ ਪੁਸ਼ਤੀ ਧੰਦੇ ਸੀ, ਉਹ ਲਗਭਗ ਖੁੱਸ ਗਏ ਨੇ। ਚਾਹੇ ਉਹ ਖੇਤੀ ਦਾ ਧੰਦਾ ਸੀ, ਚਾਹੇ ਜੁੱਤੀਆਂ ਬਣਾਉਣ ਦਾ ਧੰਦਾ ਸੀ, ਉਹ ਮੁੱਕ ਗਏ ਨੇ। ਥੋੜ੍ਹੇ ਸਮੇਂ ਲਈ ਇੱਕ ਹਿੱਸੇ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਸੀ, ਜਿਹੜੀਆਂ ਉਹ ਵੀ ਨਵੀਆਂ ਜਿਹੜੀਆਂ ਉਦਾਰਵਾਦੀ ਨੀਤੀਆਂ ਆਈਆਂ ਨੇ, ਉਹਨਾਂ ਤੋਂ ਉਹਨੂੰ ਖੋਹ ਲਈਆਂ ਨੇ। ਅਤੇ ਹੁਣ ਉਹਨਾਂ ਕੋਲ ਉਹਨਾਂ ਦੀ ਹਾਲਤ ਆ ਜਿਹੜੀ ਬੇਰੁਜ਼ਗਾਰਾਂ ਵਾਲੀ ਹਾਲਤ ਹੈਗੀ ਆ। ਅਤੇ ਜਿੱਥੋਂ ਤੱਕ ਜਾਤ ਪਾਤ ਦਾ ਸੰਬੰਧ ਆ, ਅਸੀਂ ਬਚਪਨ ਦੇਖਿਆ ਬਹੁਤ ਨੇਵੇਂ ਪੱਧਰ 'ਤੇ ਸੀ, ਹੁਣ ਮਤਲਬ ਉਹਦਾ ਕੁਛ ਫਰਕ ਪੈ ਰਿਹਾ, ਜਾਤ ਪਾਤ ਵਾਲਾ ਕੰਮ ਘੱਟ ਰਿਹਾ, ਪਰ ਈਵਨ ਦੈਨ ਹਲੇ ਵੀ ਮਤਲਬ ਉਹ ਵਰਤਾਰਾ ਕਾਇਮ ਆ। ਹਲੇ ਵੀ ਕਈ ਪਿੰਡਾਂ ਦੇ ਵਿੱਚ ਦਲਿਤਾਂ ਦੇ ਗੁਰਦੁਆਰੇ, ਰਮਦਾਸੀਆਂ ਦਾ, ਮਜ਼ਹਬੀਆਂ ਦਾ ਵੱਖਰੇ ਵੱਖਰੇ ਗੁਰਦੁਆਰੇ ਹੈ, ਜਿਹਦੇ ਖਿਲਾਫ਼ ਹਲੇ ਵੀ ਸੰਘਰਸ਼ ਆ ਜਿਹੜਾ ਇੱਕ ਵਰਗ ਲੜ ਰਿਹਾ।
ਮੈਂ ਤਾਂ ਇਹ ਵੀ ਦੇਖਦਾ ਕਿ ਮਰਨ ਪਿੱਛੋਂ ਵੀ ਇਕੱਠੇ ਹੋਣ ਨਹੀਂ ਦਿੱਤਾ ਜਾਂਦਾ। ਪਿੰਡਾਂ 'ਚ ਮੜੀਆਂ ਮਸਾਨ, ਸ਼ਮਸ਼ਾਨ ਘਾਟ ਬਣਾਏ ਹੋਏ ਆ, ਉਹ ਵੀ ਅਲੱਗ ਅਲੱਗ ਨੇ ਕਈ ਪਿੰਡਾਂ 'ਚ ਮੈਂ ਦੇਖੇ ਆ।
ਕਾਫੀ ਪਿੰਡਾਂ 'ਚ ਸ਼ਮਸ਼ਾਨ ਘਾਟ, ਈਵਨ ਰਮਦਾਸੀਆਂ ਦੇ ਵੱਖਰੇ, ਮਜ਼ਹਬੀਆਂ ਦੇ ਵੱਖਰੇ, ਚਲੋ ਜੋ ਮੁਸਲਮਾਨ ਨੇ ਉਹਦੇ ਕਮਰਾ ਤਾਂ ਵੱਖਰੀਆਂ ਹੋਣੀਆਂ ਹੀ ਹੋਣੀਆਂ ਨੇ, ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਵੀ ਹਲੇ ਤੱਕ ਵੀ ਵੱਖਰੇ ਵੱਖਰੇ ਨੇ।
ਅਤੇ ਆਰਥਿਕ ਪਾੜੇ ਦੀ ਤੁਸੀਂ ਗੱਲ ਕੀਤੀ ਆ, ਸਮਾਜਿਕ ਪਾੜਾ ਕਾਫੀ ਹੱਦ ਤੱਕ ਜਿਉਂਦਾ ਤਿਉਂ ਆ। ਤੁਹਾਨੂੰ ਲੱਗਦਾ ਕਿ ਹੁਣ ਭਾਈਚਾਰਿਆਂ ਦੇ ਆਪਸ 'ਚ ਵਿਆਹ ਹੋਣ ਲੱਗ ਗਏ, ਜਿਵੇਂ ਜੱਟ ਜ਼ਮੀਂਦਾਰ ਪਰਿਵਾਰ ਨੇ ਅਤੇ ਉਹ ਦਲਿਤ ਪਰਿਵਾਰਾਂ 'ਚ ਵਿਆਹ ਕਰਦੇ ਆ, ਜਾਂ ਵਾਈਸ ਵਰਸਾ?
ਇਹ ਕਾਫੀ ਬੜੀ ਤੇਜ਼ੀ ਦੇ ਨਾਲ ਬਦਲਾਅ ਆ ਰਿਹਾ। ਇੰਟਰਕਾਸਟ ਮੈਰਿਜਸ ਜਿਹੜੀਆਂ ਵੱਧ ਰਹੀਆਂ ਨੇ, ਜਿਹੜੀਆਂ ਲਗਭਗ ਅਸੀਂ ਰੋਜ਼ ਅਖਬਾਰਾਂ 'ਚ ਦੇਖਦੇ ਹਾਂ, ਜਿਹਦੇ ਕਰਕੇ
ਸੰਕੇਤ ਹੈ।
ਹਾਂ, ਹੈ ਸ਼ੁਭ ਸੰਕੇਤ, ਪਰ ਕਈ ਵਾਰੀ ਓਨਰ ਕਿਲਿੰਗ ਵੀ ਹੋ ਰਹੀਆਂ ਨੇ, ਪਰ ਇਹਦੇ ਖਿਲਾਫ਼ ਆਵਾਜ਼ ਵੀ ਮਤਲਬ ਉਨੇ ਪੱਧਰ 'ਤੇ ਉੱਠ ਰਹੀ ਆ ਜਿਹੜੀ ਓਨਰ ਕਿਲਿੰਗ ਨੇ, ਇੰਟਰਕਾਸਟ ਮੈਰਿਜਸ ਵੱਧ ਰਹੀਆਂ ਨੇ।
ਅਤੇ ਆਪਾਂ ਰਾਖਵੇਂਕਰਨ ਦੀ ਗੱਲ ਕਰੀਏ ਤਾਂ ਉਸ ਸਿਲਸਿਲੇ 'ਚ ਦੇਸ਼ ਭਰ 'ਚ ਕਾਫੀ ਸਾਰੇ ਅੰਦੋਲਨ ਵੀ ਹੋਏ ਆ। ਕੁਛ ਲੋਕ ਇਸ ਨਜ਼ਰ ਨਾਲ ਵੀ ਉਸ ਗੱਲ ਨੂੰ ਦੇਖਦੇ ਆ ਕਿ ਦੇਖੋ, ਪਿਛਲੇ 2 ਜਾਂ 3 ਜਨਰੇਸ਼ਨਸ ਤੋਂ ਜੇ ਉਹਨਾਂ ਪਰਿਵਾਰਾਂ ਦੇ ਆਰਥਿਕ ਹਾਲਾਤ, ਭਾਵੇਂ ਆਪਾਂ SC ਦੀ ਗੱਲ ਕਰੀਏ ਜਾਂ BC ਦੀ ਗੱਲ ਕਰੀਏ, ਜੇ ਉਹਨਾਂ ਨੂੰ ਵਧੀਆ ਸਹੂਲਤਾਂ, ਵਧੀਆ ਆਰਥਿਕ ਲੈਵਲ 'ਤੇ ਉਹਨਾਂ ਨੂੰ ਜੋ ਕੁਛ ਮਿਲਦਾ, ਉਹਦੇ ਬਾਵਜੂਦ ਕੀ ਰਾਖਵਾਂਕਰਨ ਚੱਲਦਾ ਰੱਖਣਾ ਚਾਹੀਦਾ? ਇਸ ਗੱਲ ਨੂੰ ਲੈ ਕੇ ਕਾਫੀ ਕਿੰਤੂ ਪ੍ਰੰਤੂ ਹੋ ਰਿਹਾ।
ਜਿੱਥੋਂ ਤੱਕ ਰਿਜ਼ਰਵੇਸ਼ਨ ਦਾ ਸਵਾਲ ਆ, ਅੱਜ ਤੋਂ ਇੱਕ ਦਹਾਕਾ ਪਹਿਲਾਂ ਤਾਂ ਬਹੁਤ ਇਹ ਵਰਨਿੰਗ ਇਸ਼ੂ ਸੀ, ਪਰ ਜਿਉਂ ਜਿਉਂ ਜਦ ਨਵੀਆਂ ਆਰਥਿਕ ਨੀਤੀਆਂ ਆ ਗਈਆਂ ਨੇ, ਉਹਦੇ ਨਾਲ ਮਤਲਬ ਸਰਕਾਰੀ ਨੌਕਰੀਆਂ ਖਤਮ ਹੋ ਗਈਆਂ ਨੇ, ਪ੍ਰਾਈਵੇਟ ਜਿਹੜਾ ਸੈਕਟਰ ਆ ਉਹ 'ਚ ਕੋਈ ਰਿਜ਼ਰਵੇਸ਼ਨ ਹੈ ਹੀ ਨਹੀਂ ਹੈ। ਇਹ ਉਨਾ ਮਤਲਬ ਹੁਣ ਪੈਂਚ ਨਹੀਂ ਕਰਦਾ ਜਿਹੜੇ ਨੌਨ ਰਿਜ਼ਰਵੇਸ਼ਨ 'ਚ ਆਉਂਦੇ ਨੇ। ਬੇਰੁਜ਼ਗਾਰੀ ਦਾ ਆਲਮ ਆ ਜਿਹੜਾ ਬਹੁਤ ਵੱਡਾ, ਦਲਿਤਾਂ ਦੇ ਵਿੱਚ ਵੀ ਬਹੁਤ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਹੈ। ਦਲਿਤਾਂ 'ਚ ਜਿਹੜੀ ਰਿਜ਼ਰਵੇਸ਼ਨ ਆ, ਇੱਕ ਬਹੁਤ ਛੋਟਾ ਜਿਹਾ ਹਿੱਸਾ, ਕ੍ਰੀਮੀ ਲੇਅਰ ਨੂੰ ਕਹਿ ਸਕਦੇ ਹਾਂ, ਜਿਹੜੇ ਉਹ 'ਚ ਅਹੁਦਿਆਂ 'ਤੇ ਆਏ ਨੇ, IAS ਜਾਂ IPS ਬਣ ਗਏ, ਉਹਨਾਂ ਦੀ ਗਿਣਤੀ ਬੜੀ ਘੱਟ ਆ, ਪਰ ਨਾਲ ਦੀ ਨਾਲ ਉਹ ਆਪਣੇ ਵਰਗ ਨੂੰ ਛੱਡ ਵੀ ਗਏ ਨੇ। ਉਹਨਾਂ ਨੇ ਪਿੰਡਾਂ ਤੋਂ ਸ਼ਹਿਰਾਂ 'ਚ ਆ ਗਏ, ਸ਼ਹਿਰਾਂ ਤੋਂ ਅੱਗੇ ਉਹਨਾਂ ਦੇ ਰਿਲੇਸ਼ਨ ਵੀ ਨੇ ਜਿਹੜੇ ਆਪਣੇ ਭਾਈਚਾਰੇ 'ਚ ਨਹੀਂ ਰਹੇ। ਬਹੁਤ ਵੱਡਾ ਹਿੱਸਾ ਜਿਹੜਾ ਰਿਜ਼ਰਵੇਸ਼ਨ ਤੋਂ ਵੰਚਿਤ ਰਿਹਾ, ਔਰ ਹੁਣ ਤਾਂ ਮਤਲਬ ਰਿਜ਼ਰਵੇਸ਼ਨ ਦਾ ਕੋਈ ਮੰਤਵ ਵੀ ਨਹੀਂ ਰਹਿ ਗਿਆ। ਪਿੱਛੇ ਦੋ ਜਿਹੜੇ ਮਾਰਚ ਨੂੰ ਬੰਦ ਹੋਇਆ SC ST ਐਕਟ ਦੇ ਸਵਾਲ ਦੇ ਉੱਤੇ, ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਰਿਜ਼ਰਵੇਸ਼ਨ ਦੇ ਖਿਲਾਫ ਆ, ਉਹ ਰਿਜ਼ਰਵੇਸ਼ਨ ਦੇ ਖਿਲਾਫ ਨਹੀਂ ਸੀ। ਉਹ ਜੋ ਸਮਾਜਿਕ ਜ਼ਬਰ ਹੋ ਰਿਹਾ, ਖਾਸ ਕਰਕੇ ਪੰਜਾਬ ਤੋਂ ਬਾਹਰ ਅੱਜ ਵੀ ਬਹੁਤ ਆ, ਵੀ ਉਹ ਬਰਾਤ ਘੋੜੀ 'ਤੇ ਨਹੀਂ ਜਾ ਸਕਦੇ, ਉਹ ਢੋਲ ਨਹੀਂ ਵੀ ਜਾ ਸਕਦੇ ਹੈਗੇ, ਉਹ ਵਿਆਹ ਸ਼ਾਦੀ ਆਪਣੀ ਮਨ ਮਰਜ਼ੀ ਨਾਲ ਨਹੀਂ ਕਰ ਸਕਦੇ। ਉਹ ਮਤਲਬ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ, ਈਵਨ ਨਾਓ ਮੋਦੀ ਦੇ ਰਾਜ ਦੇ ਵਿੱਚ ਤਾਂ ਇਹ ਕਾਫੀ ਵੱਧ ਗਿਆ ਹੈਗਾ। ਪੰਜਾਬ ਚਾਹੇ ਭਾਵੇਂ ਇਹ ਬਹੁਤ ਘੱਟ ਆ, ਬਾਕੀ ਦੇਸ਼ ਦੇ ਹਿੱਸੇ 'ਚ ਤਾਂ ਇਹ ਹਲੇ ਜਿਉਂਦਾ ਤਿਉਂ ਕਾਇਮ ਆ। ਜਿਹੜਾ ਰਿਜ਼ਰਵੇਸ਼ਨ ਵਾਲਾ ਸਵਾਲ ਆ, ਉਹ ਤਾਂ ਪਿੱਛੇ ਚਲੇ ਗਿਆ, ਉਹ ਨੀਤੀਆਂ ਨਾਲ ਖੜ ਗਿਆ, ਉਹ ਨੀਤੀਆਂ ਹੈ ਹੀ ਨਹੀਂ ਜਿਹੜੀਆਂ ਜੋਬਸ ਮਤਲਬ ਕ੍ਰੀਏਟ ਕਰਨ।
ਜੀ ਤੁਸੀਂ ਇੱਕ ਅੱਖਰ ਵਰਤਿਆ ਕਿ ਪੰਜਾਬ ਹੁਣ ਉਜੜੇ ਬਾਗ ਵਰਗਾ, ਉਜੜੇ ਬਾਗਾਂ ਦੇ ਗਾਲੜ ਪਟਵਾਰੀ ਕਹਿੰਦੇ ਹੁੰਦੇ ਆ, ਮੌਕੇ ਦੀ ਹਕੂਮਤ ਆ ਜਾਂ ਜਿਹੜੀਆਂ ਧਿਰਾਂ ਨੇ ਪੁੱਤਰ ਕਾਟੋ ਮੈਂ ਚੜ੍ਹਾਂ ਵਾਰੀ ਸਿਰ ਉਹਨਾਂ ਨੂੰ ਸੱਤਾ ਮਿਲਦੀ ਰਹੀ ਆ, ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਦੇਖੋ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਸਰਕਾਰਾਂ ਇੱਥੇ ਬਣੀਆਂ ਨੇ, ਉਹਨਾਂ ਨੇ ਆਮ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੇ। ਕਿਸਾਨੀ ਦਾ ਸੰਕਟ ਬਹੁਤ ਡੂੰਘਾ, ਖੇਤ ਮਜ਼ਦੂਰਾਂ ਨੂੰ ਕੰਮ ਨਹੀਂ ਹੈ, ਪੜ੍ਹਿਆਂ ਲਿਖਿਆਂ ਨੂੰ ਰੁਜ਼ਗਾਰ ਨਹੀਂ ਹੈ, ਅਤੇ ਪਿਛਲੇ ਸਮੇਂ 'ਚ ਖਾਸ ਕਰਕੇ 1990-91 ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਦੀ ਹਾਲਤ ਸਾਡੇ ਸਾਹਮਣੇ ਆ। 10 ਸਾਲ ਤੱਕ ਪੰਜਾਬ ਦੇ ਵਿੱਚ ਅਕਾਲੀ BJP ਨੇ ਰਾਜ ਕੀਤਾ, ਕੋਈ ਰੁਜ਼ਗਾਰ ਨਹੀਂ ਹੈ। 10 ਸਾਲਾਂ 'ਚ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋਈ ਆ, ਕੋਈ ਦਿਨ ਨਹੀਂ ਖਾਲੀ ਜਾਂਦਾ ਜਿਸ ਦਿਨ 1, 2, 3, 4, 5 ਕਿਸਾਨ ਖੇਤ ਮਜ਼ਦੂਰ ਆਤਮ ਹੱਤਿਆ ਨਾ ਕਰਨ। ਆਤਮ ਹੱਤਿਆਵਾਂ ਦਾ ਦੌਰ ਵੱਧ ਗਿਆ, ਇਹ ਸਿਰਫ ਆਰਥਿਕ ਕਾਰਨ ਹੀ ਨਹੀਂ ਹੈ, ਅਸੀਂ ਸਮਝਦੇ ਸਮਾਜਿਕ ਵੀ ਹੈ। ਫਿਰ ਰੋਜ਼ਾਨਾ 2, 4, 5 ਮੌਤਾਂ ਹੁੰਦੀਆਂ ਹੋਣ, ਲੀਡਰ ਅਤੇ ਸਾਡੇ ਰਹਿਬਰ ਨੇ ਜਿਹੜੇ ਅਖਬਾਰ ਪੜ੍ਹਨ ਉਹਨੂੰ ਚੱਕ ਕੇ ਸਿੱਟ ਦੇਣ, ਰੱਦੀ ਦੀ ਟੋਕਰੀ ਚਲੇ ਜਾਣ, ਵੀ ਇਹ ਕਿਸ ਪਾਸੇ ਵੱਲ ਨੂੰ ਵਰਤਾਰਾ ਜਾ ਰਿਹਾ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਉਹਨਾਂ ਦਾ ਕੇਵਲ ਅਤੇ ਕੇਵਲ, ਚਾਹੇ 10 ਸਾਲ ਪਹਿਲਾਂ ਅਕਾਲੀ BJP ਨੇ ਰਾਜ ਕੀਤਾ ਜਾਂ ਅੱਜ ਕਾਂਗਰਸ ਨੇ ਰਾਜ ਕੀਤਾ, ਉਹਨਾਂ ਦਾ ਕੇਵਲ ਅਤੇ ਕੇਵਲ ਮਕਸਦ ਰਾਜ ਪ੍ਰਬੰਧ ਸੱਤਾ 'ਤੇ ਕਾਬਜ਼ ਹੋਣਾ। ਉਹਦੀ ਖਾਤਰ ਹਰ ਉਹ ਝੂਠ ਬੋਲਦੇ ਨੇ, ਹਰ ਪਾਪ ਕਰਦੇ ਨੇ, ਲੋਕਾਂ ਨਾਲ ਝੂਠੇ ਵਾਅਦੇ ਕਰਦੇ ਨੇ, ਵਾਅਦਿਆਂ ਤੋਂ ਪੂਰੀ ਤਰ੍ਹਾਂ ਨਾਲ ਮੁੱਕਰਦੇ ਨੇ। ਪਹਿਲਾਂ ਅਕਾਲੀ BJP ਦੇ ਰਾਜ ਦੇ ਵਿੱਚ ਲੈਂਡ ਮਾਫੀਆ ਆਇਆ, ਡਰੱਗ ਮਾਫੀਆ ਆਇਆ, ਮਤਲਬ ਹਰ ਕਿਸਮ ਦੇ ਮਾਫੀ ਉੱਥੇ, ਟਰਾਂਸਪੋਰਟ ਮਾਫੀਆ, ਮਾਫੀਆ ਹੀ ਮਾਫੀਆ, ਉਹ ਲੋਕ ਨੇ ਜਿਹੜੇ ਉਹ ਦਰਅਸਲ ਇੰਜੋਏ ਕਰ ਰਹੇ ਨੇ, ਜਿਵੇਂ ਕੋਈ ਸ਼ਿਕਾਰੀ ਦਾ ਸ਼ਿਕਾਰ ਕਰਕੇ ਤੜਫਦੇ ਸ਼ਿਕਾਰ ਨੂੰ ਦੇਖ ਕੇ ਨੱਚਦਾ ਹੈਗਾ। ਸਾਡੇ ਨੇਤਾ ਨੇ ਜਿਹੜੇ ਉਹਨਾਂ ਦੀ ਇਹ ਹਾਲਤ ਆ। ਹੁਣ 1 ਸਾਲ ਤੋਂ 1.5 ਸਾਲ ਤੋਂ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਨੇ ਬੜੇ ਵਾਅਦੇ ਕੀਤੇ, ਘਰ ਘਰ ਜਾ ਕੇ ਫਾਰਮ ਭਰੇ ਵੀ ਘਰ ਘਰ ਨੌਕਰੀ ਦੇਵਾਂਗੇ, ਇਹਨਾਂ ਨੇ ਕਿਹਾ ਟੋਟਲ ਕਰਜ਼ਾ ਮਾਫ਼ ਕਰ ਦੇਣਾ ਹੈਗਾ, ਰੁਜ਼ਗਾਰ ਦੇ ਦੇਣਾ ਹੈਗਾ,
ਆਈਪੈਡ ਮਿਲਣਗੇ,
ਅਮਨ ਕਾਨੂੰਨ ਦੀ ਹਾਲਤ ਠੀਕ ਹੋਊਗੀ, ਪੁਲਿਸ ਠੀਕ ਹੋਊਗੀ। ਪਰ ਮੇਰੇ ਸਮਝ ਦੇ ਮੁਤਾਬਕ, ਮੈਨੂੰ ਵੀ 40 ਸਾਲ ਹੋ ਗਏ ਰਾਜਨੀਤੀ 'ਚ ਆਏ ਨੂੰ, ਮੈਂ ਅੱਤਵਾਦ ਦਾ ਦੌਰ ਦੇਖਿਆ ਜਦੋਂ ਪੁਲਿਸ ਨੂੰ ਬਸੀ ਪਾਵਰਾਂ ਹਾਸਲ ਸੀ। ਅੱਜ ਵੀ ਜਿਹੜੀ ਹਾਲਤ ਆ, ਕੋਈ ਨੌਕਰੀ ਨਹੀਂ ਮਿਲ ਰਹੀ ਹੈਗੀ, ਕਰਜ਼ੇ ਮਾਫ਼ੀ ਦਾ ਸਵਾਲ ਆਟੇ 'ਚ ਨਮਕ ਦੇ ਬਰਾਬਰ ਆ, ਇੰਨਾ ਲੋਕਾਂ ਸਿਰ ਕਰਜ਼ਾ ਚੜ੍ਹ ਗਿਆ, ਉਹ ਕਰਜ਼ੇ ਤੋਂ ਮੁਕਤੀ ਨਹੀਂ ਹੋ ਸਕਦੇ। ਖੇਤੀ ਆ ਜਿਹੜੀ, ਉਹ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ, ਕੋਈ ਖੇਤੀ ਨੀਤੀ ਨਹੀਂ ਹੈ। ਸਵਾਲ ਕਰਜ਼ਾ ਮਾਫ਼ੀ ਦਾ ਸਵਾਲ ਨਹੀਂ ਹੈ, ਕਰਜ਼ਾ ਪੈਦਾ ਕਿਉਂ ਹੁੰਦਾ, ਖੇਤੀ ਕਿਵੇਂ ਮੁਨਾਫੇ 'ਚ ਹੋਊਗੀ, ਬੇਜ਼ਮੀਨੀ ਨੂੰ ਕਿਵੇਂ ਕੰਮ ਮਿਲੂਗਾ। ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਸਾਡੇ, ਜਿਹੜੇ ਇੰਟੈਲੀਜੈਂਟ ਵਰਗ ਆ, ਉਹ ਤਾਂ ਸਾਰਾ ਦੌੜ ਰਿਹਾ ਕਨੇਡਾ, ਇੰਗਲੈਂਡ, ਅਮਰੀਕਾ, ਜਿੱਥੇ ਵੀ ਕਿਤੇ ਦਾਅ ਲੱਗਦਾ। ਜਿਹੜੇ ਨਹੀਂ ਹੈ ਉਹ ਵਿਚਾਰੇ ਗੈਰ ਕਾਨੂੰਨੀ ਢੰਗ ਨਾਲ ਕਿਤੇ ਵੀ ਡੱਬਿਆਂ 'ਚ ਬੰਦ ਹੋ ਕੇ ਆਉਣ ਲਈ ਤਿਆਰ ਨੇ, ਉਹ ਪੰਜਾਬ ਨੂੰ ਛੱਡਣ ਲਈ ਤਿਆਰ ਆ। ਅੱਜ ਪੰਜਾਬ ਦੀ ਹਾਲਤ ਇਹ ਬਣ ਗਈ ਵੀ ਜੇ ਕਿਤੇ ਵੀਜ਼ੇ ਖੁੱਲ੍ਹ ਜਾਣ ਤਾਂ ਸਾਡੇ 5% ਵੀ ਨੌਜਵਾਨ ਨਹੀਂ ਮਿਲਣਗੇ। ਹੁਣ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਹਾਲਤ ਆ, ਜਾਂ ਤਾਂ ਰੋਜ਼ ਉਹ ਅਸੀਂ ਜਿਹੜੇ ਸਾਡੇ ਚੈਨਲ ਚੱਲਦੇ ਨੇ ਉੱਥੇ ਵੱਡੇ ਪ੍ਰੋਗਰਾਮ ਨੇ, ਚਾਹੇ ਉਹ ਸਰਕਾਰੀ ਆ ਜਾਂ ਗੈਰ ਸਰਕਾਰੀ ਆ, ਉੱਥੇ ਆਈਲੈਟਸ ਕਿਵੇਂ ਕਰਨੀ ਆ, ਤੁਸੀਂ ਬਾਹਰ ਕਿਵੇਂ ਜਾਣਾ ਹੈਗਾ, ਤੁਹਾਨੂੰ ਅਸੀਂ ਕਿਵੇਂ ਭੇਜ ਸਕਦੇ ਹਾਂ।
ਏਜੰਟਗਰੀ ਦਾ ਧੰਦਾ
ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਚੱਲ ਰਿਹਾ। ਬਹੁਤ ਸਾਰੇ ਲੋਕ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ, ਜਿਨ੍ਹਾਂ ਨੇ PhD ਕਰ ਲਈ, ਮਤਲਬ MBBS ਕਰ ਲਈ, ਜਿਨ੍ਹਾਂ ਨੇ BTech MTech ਕਰ ਲਈ, ਤੁਸੀਂ ਹੈਰਾਨ ਹੋਵੋਗੇ ਵੀ 8-8, 7-7 ਹਜ਼ਾਰ ਰੁਪਏ 'ਤੇ ਨੌਕਰੀਆਂ ਕਰ ਰਹੇ ਨੇ, ਅਤੇ ਉਹਨਾਂ ਨੂੰ ਕੋਈ ਰੈਗੂਲਰ ਕਰਨ ਲਈ ਤਿਆਰ ਨਹੀਂ। ਤੁਸੀਂ ਅੱਜ ਦੇਖ ਰਹੇ ਹੋ ਵੀ ਸਰਕਾਰੀ ਮੁਲਾਜ਼ਮੇ ਲੜ ਰਹੇ ਨੇ ਵੀ ਪੁਰਾਣੀ ਪੈਨਸ਼ਨ ਨੀਤੀ ਲਾਗੂ ਕਰ ਦਿਓ, ਪੈਨਸ਼ਨ ਹੀ ਖਤਮ ਹੋ ਰਹੀ ਹੈ। ਤੋ ਪੜ੍ਹਿਆ ਲਿਖਿਆ ਵਰਗ 3-3 ਹਜ਼ਾਰ ਰੁਪਏ 'ਤੇ BEd ਟੀਚਰ ਨੇ ਜਿਹੜੇ ਕੰਮ ਕਰ ਰਹੇ ਨੇ, ਅਤੇ ਦੂਸਰੇ ਨੇ ਕੁਛ ਨਸ਼ੇ 'ਤੇ ਲਾ ਲਏ ਨੇ, ਉਹ ਡਰੱਗਸ ਦੇ ਵਿੱਚ ਗੁਲਤਾਨ ਨੇ, ਰੋਜ਼ ਰੋਜ਼ਾਨਾ ਮਤਲਬ ਸੁਈਸਾਈਡ ਹੋ ਰਹੇ ਨੇ, ਐਕਸੀਡੈਂਟ ਹੋ ਕੇ ਮੌਤਾਂ ਹੋ ਰਹੀਆਂ ਨੇ, ਬਿਮਾਰੀਆਂ ਨਾਲ ਮੌਤਾਂ ਹੋ ਰਹੀਆਂ ਨੇ, ਅਤੇ ਨਸ਼ੇ ਦੇ ਨਾਲ ਜਿਹੜੀਆਂ ਕਿਤੇ ਨਸ਼ਰ ਨਹੀਂ ਹੁੰਦੀਆਂ ਹੈਗੀਆਂ, ਨਸ਼ੇ ਦੇ ਨਾਲ ਕਿੰਨੇ ਲੋਕ ਨੇ ਜਿਹੜੇ ਨੌਜਵਾਨ ਨੇ ਮਰ ਰਹੇ ਨੇ, ਇਹ ਹਾਲਤ ਪੰਜਾਬ ਦੀ ਬਣੀ ਹੋਈ ਹੈ।
ਅਤੇ ਕਾਂਬੇਟ ਸਾਹਿਬ, ਜੇ ਹਾਲਾਤ ਏਡੇ ਮਾੜੇ ਆ ਤਾਂ ਲੋਕ ਫਿਰ ਬਦਲਾਅ ਕਿਉਂ ਨਹੀਂ ਲੈ ਕੇ ਆਉਂਦੇ? ਕਹਿਣ ਨੂੰ ਤਾਂ ਲੋਕਤੰਤਰ ਆ, ਵੋਟਾਂ ਲਈ ਫਿਰ ਤੀਜਾ ਧਿਰ ਸਾਹਮਣੇ ਕਿਉਂ ਨਹੀਂ ਆਉਂਦਾ? ਜੇ ਆਰਥਿਕ ਹਾਲਾਤ ਦੀ ਆਪਾਂ ਗੱਲ ਕਰੀਏ, ਸਮਾਜਿਕ ਬਰਾਬਰੀ ਦੀ ਗੱਲ ਕਰੀਏ, CPI CPM ਦੀ ਗੱਲ ਕਰੀਏ, ਤੁਸੀਂ ਵੀ ਕਾਂਬੜ ਭਾਈਚਾਰੇ ਨਾਲ ਇੱਕ ਲੰਬੇ ਸਮੇਂ ਤੋਂ ਜੁੜੇ ਰਹੇ ਹੋ, ਪੰਜਾਬ 'ਚ ਬਦਲਾਅ ਕਿਉਂ ਨਾ ਆਇਆ?
ਦੇਖੋ, ਲੋਕ ਬਦਲਾਅ ਚਾਹੁੰਦੇ ਨੇ। ਇੱਕ ਜਿਹੜਾ ਬਣ ਗਿਆ ਵੀ ਲੋਕ ਪੈਸੇ 'ਤੇ ਵੋਟਾਂ ਪਾਉਂਦੇ ਆ, ਸ਼ਰਾਬ 'ਤੇ ਵੋਟਾਂ ਪਾਉਂਦੇ ਆ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਮੈਂ ਉਹਦੀ ਇੱਕ ਆਪਣੀ ਛੋਟੀ ਜਿਹੀ ਉਦਾਹਰਨ ਦਿੰਦਾ। 1997 ਦੇ ਵਿੱਚ ਮੇਰੀ ਪ੍ਰਕਾਸ਼ ਸਿੰਘ ਬਾਦਲ ਨਾਲ ਇਲੈਕਸ਼ਨ ਹੋਈ ਸੀ ਕਿਲਾ ਰੈਪਰ ਤੋਂ। ਮੇਰੇ ਕੋਈ ਸਾਧਨ ਨਹੀਂ ਸੀ, ਮੇਰੇ ਵਸੀਲੇ ਨਹੀਂ ਸੀ, ਅਤੇ ਮੈਂ ਇਲੈਕਸ਼ਨ ਲੜਿਆ ਅਤੇ ਮੈਂ ਬਾਦਲ ਸਾਹਿਬ ਦੇ ਮੋਢੇ ਜਾ ਚੜਿਆ ਸੀ। ਉਹਨਾਂ ਨੂੰ 38,000 ਵੋਟ ਮਿਲੀ, ਮੈਨੂੰ 28,000 ਮਿਲੀ। ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਈ, ਮੈਨੂੰ 38,000 ਵੋਟ ਮਿਲੀ, ਸਰਕਾਰ ਨੂੰ 48,000 ਵੋਟ ਮਿਲੀ। ਮੈਂ ਇੱਕ ਤਿਪ, ਮੈਂ ਆਪ ਸ਼ਰਾਬ ਨਹੀਂ ਪੀਂਦਾ, ਮੈਂ ਚਾਹ ਨਹੀਂ ਪੀਂਦਾ, ਮੈਂ ਕੋਈ ਤਿਪ ਸ਼ਰਾਬ ਦੀ ਨਹੀਂ ਦਿੱਤੀ। ਫਿਰ ਉਦੋਂ ਬਾਅਦ ਦਾ ਰੀਸੈਂਟ ਐਗਜ਼ਾਮਪਲ ਆ ਸਾਡੇ ਸਾਹਮਣੇ, ਆਮ ਆਦਮੀ ਪਾਰਟੀ ਆਈ ਦਿੱਲੀ ਵਿੱਚ। ਅੰਨਾ ਹਜ਼ਾਰੇ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਜਿਹਦੇ 'ਚ ਮਿਡਲ ਕਲਾਸ ਨੇ ਉਹਨੂੰ ਸਮਰਥਨ ਦਿੱਤਾ, ਉਹਦੀ ਹਵਾ ਪੰਜਾਬ 'ਚ ਆ ਗਈ। ਪੰਜਾਬ ਦੇ ਲੋਕ ਅਕਾਲੀ ਦਲ, BJP ਅਤੇ ਕਾਂਗਰਸ ਤੋਂ ਔਖੇ ਨੇ ਤਾਂ ਖਹਿੜਾ ਛਡਾਉਣਾ ਚਾਹੁੰਦੇ ਸੀ। ਮੈਂ ਉਸ ਇਲੈਕਸ਼ਨ 'ਚ ਦੇਖਿਆ ਵੀ ਜਥੇਦਾਰ ਨੇ ਜਿਹੜੇ ਸਰਕਲਾਂ ਦੇ, ਉਹਨਾਂ ਦੇ ਬੇਟੇ, ਲੜਕੇ, ਲੜਕੀਆਂ ਮਤਲਬ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੇ ਚਲੇ ਗਏ। ਆਮ ਆਦਮੀ ਪਾਰਟੀ ਦੀ ਇਲੈਕਸ਼ਨ ਦੇ ਵਿੱਚ ਮੈਂ ਦੇਖਿਆ ਵੀ ਲੋਕਾਂ ਨੇ ਆਪਣੇ ਮੋਟਰਸਾਈਕਲ, ਆਪਣੀਆਂ ਕਾਰਾਂ, ਆਪਣੇ ਕੋਲ ਪੈਟਰੋਲ, ਆਪਣੇ ਕੋਲ ਡੀਜ਼ਲ ਖਰਚ ਕੀਤਾ, ਕਿਸੇ ਤੋਂ ਪੈਸਾ ਨਹੀਂ ਮੰਗਿਆ, ਅਤੇ 4 MP ਜਿਤਾ ਤੇ। ਅਤੇ ਜਿਮਨੀ ਚੋਣ ਜਿਹੜੀ ਆਪਣੇ ਅਸੈਂਬਲੀ ਚੋਣ ਸੀ, ਇਹਦੇ 'ਚ ਵੀ ਜੇਕਰ ਤਾਂ ਉਹ ਬਲੰਡਰ ਗਲਤੀਆਂ ਨਾ ਕਰਦੇ ਤਾਂ ਉੱਥੇ ਪੱਕੀ ਸਰਕਾਰ ਬਣ ਗਈ ਸੀ। ਲੋਕਾਂ 'ਚ ਨਿਰਾਸ਼ਤਾ ਹੋਈ ਹੈ, ਲੋਕ ਸਮਝਦੇ ਆ ਵੀ ਭਰੂਣ ਹੱਤਿਆ ਹੋ ਗਈ। ਲੋਕ ਬੱਚਾ ਚਾਹੁੰਦੇ ਸੀ ਵੀ ਹੈਲਦੀ ਰਿਸ਼ਟ ਪੁਸ਼ਟ ਬੱਚਾ ਹੋਵੇ, ਪਰ ਉਹ ਭਰੂਣ ਹੱਤਿਆ ਹੋ ਗਈ, ਲੋਕਾਂ ਦੇ ਜਜ਼ਬਾਤਾਂ ਨੇ ਖਿੰਡੇ ਗਏ। ਅੱਜ ਵੀ ਲੋਕ ਬਦਲਾਅ ਚਾਹੁੰਦੇ ਨੇ, ਪਰ ਲੀਡਰਸ਼ਿਪ ਦੀ ਕ੍ਰੈਡੀਬਿਲਿਟੀ ਨਹੀਂ ਹੈ, ਵਕਾਰ ਨਹੀਂ ਹੈ। ਇਹ ਝੂਠ ਬੋਲਦੇ ਨੇ, ਦੰਭੀ ਨੇ, ਹਰ ਮਾੜਾ ਕੰਮ ਕਰਦੇ ਨੇ। ਇਹ ਵੋਟ ਦੀ ਖਾਤਰ ਸ਼ਰਾਬ ਲੈ ਲੈਣਗੇ, ਧਰਮ ਦੀ ਵਰਤੋਂ ਕਰ ਦੇਣਗੇ, ਨਸ਼ੇ ਵੰਡ ਲੈਣਗੇ, ਪੈਸੇ ਵੰਡਣਗੇ, ਹਰ ਝੂਠ ਬੋਲਦੇ ਆ। ਲੀਡਰਸ਼ਿਪ ਦੀ ਜਿਹੜੀ ਪ੍ਰੈਜੈਂਟ ਲੀਡਰਸ਼ਿਪ ਹੈ, ਇਹਦੀ ਕ੍ਰੈਡੀਬਿਲਿਟੀ ਨਹੀਂ ਹੈ। ਇਹਦੇ 'ਚ ਨਵੀਂ ਲੀਡਰਸ਼ਿਪ ਮਰਜ ਕਰੇ, ਮਰਜ ਮੇਰੇ ਭਾਸ਼ਣ ਨਾਲ ਨਹੀਂ ਹੋਣੀ, ਮੇਰੇ ਕਹਿਣ ਨਾਲ ਨਹੀਂ ਹੋਣੀ, ਅਮਲ ਦੇ ਵਿੱਚ ਲੋਕ ਦੇਖਣ ਵੀ ਹਾਂ ਆਹ ਇੱਕ ਸੈਕਸ਼ਨ ਵੀ ਹੈ, ਬੀਨਾਸ ਨਹੀਂ ਹੈ, ਲੋਕਾਂ ਦੇ ਵਿੱਚ ਬਦਲਾਅ ਦੀ ਤਾਂਘ ਹੈਗੀ ਹੈ। ਜੋ ਪਿੱਛੇ ਨੁਕਸਾਨ ਹੋ ਗਿਆ, ਜਿਹੜੇ ਜਿਹਨਾਂ ਤੋਂ ਖੜਾ ਛਡਾਉਣਾ ਚਾਹੁੰਦੇ ਸੀ ਆਮ ਆਦਮੀ ਪਾਰਟੀ ਦੇ ਆਉਣ ਨਾਲ, ਜੋ ਨੁਕਸਾਨ ਹੋਇਆ ਉਹਦੀ ਭਰਪਾਈ ਕਰਨ ਵਾਸਤੇ ਬੜੀ ਸਖਤ ਮਿਹਨਤ ਕਰਨੀ ਪਊਗੀ। ਜਿਹੜੇ ਇਮਾਨਦਾਰ ਬੰਦੇ, ਡੈਡੀਕੇਟਡ, ਲੋਕਾਂ ਨੂੰ ਸਮਰਪਿਤ, ਜਿਨ੍ਹਾਂ ਨੂੰ ਲੋਕਾਂ ਦੇ ਜਿਹੜੀ ਦੁੱਖ ਤਕਲੀਫ ਦੇਖ ਕੇ ਅੰਦਰ ਉਹਨਾਂ ਨੇ ਤਕਲੀਫ ਹੁੰਦੀ ਹੈ, ਉਹ ਦੁੱਖ ਮਹਿਸੂਸ ਕਰਦੇ ਨੇ, ਉਹਨਾਂ ਲੋਕਾਂ ਨੂੰ ਅੱਗੇ ਆਉਣਾ ਪਊਗਾ। ਬਹੁਤ ਸਾਰੇ ਲੋਕ ਸਾਇਲੈਂਟ ਹੋ ਜਾਂਦੇ ਨੇ, ਜੇ ਇਮਾਨਦਾਰ ਦਾ ਤਾਂ ਕੰਮ ਹੈ ਨਹੀਂ, ਰਾਜਨੀਤੀ ਦਾ ਬੇਈਮਾਨੀ ਦੀ ਹੋਊਗੀ। ਜੇ ਇਮਾਨਦਾਰ ਬੰਦੇ ਘਰਾਂ 'ਚ ਬੈਠੇ ਰਹਿਣਗੇ ਜਾਂ ਦੇਖਣਗੇ ਵੀ ਇੱਥੇ ਤਾਂ ਬੇਈਮਾਨਾਂ ਦਾ ਹੀ ਹੈਗਾ, ਫਿਰ ਉਹ ਲੋਕਾਂ ਦੀ ਨੁਮਾਇੰਦਗੀ ਕੌਣ ਕਰੂਗਾ? ਇਸ ਲਈ ਉਹਨਾਂ ਲੋਕਾਂ ਨੂੰ ਜਿਹੜੀ ਸਾਇਲੈਂਟ ਮੈਜੋਰਿਟੀ ਆ, ਜਿਹੜੀ ਚੰਗਾ ਚਾਹੁੰਦੀ ਹੈ, ਉਹਨੂੰ ਮਤਲਬ ਆਪਣੇ ਆਪ ਨੂੰ ਅਮਰਜ ਕਰਨਾ ਪਊਗੇ। ਇਹ ਹਾਲਾਤ ਪੰਜਾਬ ਦੇ ਹੈ।
ਕੀ ਕਾਰਨ ਰਹੇ ਕਿ ਲੋਕਾਂ ਨੇ CPI CPM ਉਹਨਾਂ ਨੂੰ ਖੂੰਜੇ ਲਾਇਆ, ਅਤੇ ਉਹਨਾਂ ਦਾ ਤਕਰੀਬਨ ਸਫਾਇਆ ਹੀ ਮੰਨਿਆ ਜਾਂਦਾ ਖਾਸ ਤੌਰ 'ਤੇ ਪੰਜਾਬ 'ਚ, ਭਾਰਤ ਦੇ ਵੀ ਤਕਰੀਬਨ ਮੇਰਾ ਖਿਆਲ 1-2 ਸੂਬੇ ਹੀ ਰਹਿ ਗਏ ਜਿੱਥੇ ਉਹਨਾਂ ਦਾ ਥੋੜ੍ਹਾ ਬਹੁਤਾ ਜ਼ੋਰ ਹੈ?
ਦੇਖੋ, ਮੈਂ CPM ਵੱਲੋਂ MLA ਰਿਹਾ, ਮੈਂ ਬੜਾ ਲੰਬਾ ਸਮਾਂ CPM 'ਚ ਕੰਮ ਕੀਤਾ। ਅਸੀਂ ਲੋਕਾਂ ਦੀਆਂ ਇਛਾਵਾਂ 'ਤੇ ਪੂਰੇ ਨਹੀਂ ਉਤਰ ਸਕੇ, ਅਸੀਂ ਲੋਕਾਂ ਦੇ ਹਾਣ ਦੇ ਨਹੀਂ ਬਣ ਸਕੇ।
ਕਮੀ ਕਿੱਥੇ ਸੀ? ਵਿਚਾਰਧਾਰਾ, ਸੋਚ?
ਵਿਚਾਰਧਾਰਾ ਨਹੀਂ ਗਲਤ ਹੈ, ਵਿਚਾਰਧਾਰਾ ਨੂੰ ਇੰਪਲੀਮੈਂਟ ਕਰਨਾ, ਵਿਚਾਰਧਾਰਾ ਨੂੰ ਲਾਗੂ ਕਰਨਾ, ਇਹਦੇ 'ਚ ਕਮੀ ਰਹੀ ਹੈ। ਜਿਹੜੀ ਮਤਲਬ ਅਸੀਂ ਲੋਕਾਂ 'ਚੋਂ ਨਿਖੜਦੇ ਚਲੇ ਗਏ, ਬਹੁਤ ਸਾਰੇ ਸਮਾਜਿਕ ਕੰਮਾਂ ਦੇ ਵਿੱਚ ਵੀ, ਮੰਨ ਲਓ ਧਾਰਮਿਕ ਇਸ਼ੂ ਆ ਕੋਈ, ਉਹਦੇ 'ਤੇ ਅਸੀਂ ਕਈ ਵਾਰੀ ਦੱਕੀਆ ਮਤਨੂਸੀ ਗੱਲਾਂ ਕਰੀ ਜਾਣੀਆਂ ਲੋਕਾਂ 'ਚੋਂ, ਮਤਲਬ ਆਈਸੋਲੇਟ ਹੋ ਜਾਣਾ। ਸੋ ਜਿਸ ਢੰਗ ਦੇ ਨਾਲ CPI CPM ਨੂੰ, ਖੱਬੇ ਪੱਖੀਆਂ ਨੂੰ ਲੋਕਾਂ 'ਚ ਥੱਲੇ ਉਤਰਨਾ ਚਾਹੀਦਾ ਸੀ, ਲੋਕਾਂ 'ਚ ਲੋਕਾਂ ਨਾਲ ਸੰਪਰਕ ਕਰਨੇ ਚਾਹੀਦੇ ਸੀ। ਈਵਨ ਤੁਸੀਂ ਦਲਿਤਾਂ ਦੇ ਬਾਰੇ ਸਮਝ ਲਓ ਵੀ ਸਭ ਨੂੰ ਵੱਡਾ ਸਿਧਾਂਤ ਜਿਹੜਾ ਦਲਿਤਾਂ ਦੀ ਖਤਰਾ ਉਹੀ ਆ ਜਿਹੜਾ ਕਮਿਊਨਿਸਟਾਂ ਦਾ ਹੈਗਾ, ਪਰ ਉਹਦੀ ਗੈਰ ਹਾਜ਼ਰੀ 'ਚ BSP ਅੱਗੇ ਮਰਜ ਹੋਈ। ਉਹਨੇ ਉਹਨਾਂ ਲੋਕਾਂ ਦੀ ਦੁੱਖ ਦੀ ਰੱਖ 'ਤੇ ਹੱਥ ਰੱਖਿਆ, ਉਹ ਲੜੇ, ਚਾਹੇ ਉਹ ਉਹਨਾਂ ਨੇ ਕਈ ਵਾਰੀ ਜਾਤੀ ਪਾਤੀ ਦੀ ਵੀ ਗੱਲ ਕੀਤੀ, ਉਹਨਾਂ ਨੇ ਸਮਝਿਆ ਵੀ ਸਾਡੀ ਅਗਵਾਈ ਕਰ ਰਹੇ ਨੇ, ਅਸੀਂ ਉੱਥੋਂ ਖੁੰਝੇ ਹਾਂ। ਅਤੇ ਕਈ ਵਾਰੀ ਅਸੀਂ ਕਲੈਬੋਰੇਸ਼ਨ 'ਚ ਵੀ ਚਲੇ ਗਏ ਵੀ ਸੌਖੇ ਢੰਗ ਨਾਲ ਅਸੀਂ MLA MP ਬਣ ਜਾਈਏ, ਕੰਪਰੋਮਾਈਜ਼ ਕਰ ਲਈਏ। ਅਤੇ ਕਈ ਵਾਰੀ ਉਹ ਸਰਕਾਰਾਂ ਜਿਹੜੀਆਂ ਮਤਲਬ ਇਹੀ ਨੀਤੀਆਂ ਲਾਗੂ ਕਰ ਰਹੀਆਂ ਨੇ ਉਹ ਸਾਡੀ ਸਪੋਰਟ ਨਾਲ ਚੱਲਦੀਆਂ ਰਹੀਆਂ ਨੇ, ਅਤੇ ਜਿਹਦੇ ਕਰਕੇ ਸਾਰਾ ਅੱਜ ਇੱਥੇ ਪਹੁੰਚਿਆ। ਅੱਜ ਜਿਹੜੇ ਮੋਦੀ ਸਾਹਿਬ ਨੀਤੀਆਂ ਚਲਾ ਰਹੇ ਨੇ ਇਹ ਕਾਂਗਰਸ ਚਲਾਉਂਦੀ ਸੀਗੀ, ਉਹਨਾਂ ਨੀਤੀਆਂ ਕਰਕੇ ਸਾਰਾ ਦੇਸ਼ ਦਾ ਹਾਲਤ ਪਹੁੰਚੀ ਹੈ। ਸੋ ਲਾਜ਼ਮੀ ਤੌਰ 'ਤੇ ਇੰਪਲੀਮੈਂਟੇਸ਼ਨ ਦੇ ਵਿੱਚ, ਅਮਲ ਦੇ ਵਿੱਚ ਲੈਫਟ ਨੇ ਕਿਤੇ ਮਤਲਬ ਮਤਲਬ ਕਮੀ ਰਹੀ ਹੈ ਇਹ, ਜਿਹਦੇ ਕਰਕੇ ਮਤਲਬ ਅੱਗੇ ਨਹੀਂ ਅਸੀਂ ਲਹਿਰ ਨੂੰ ਵਧਾ ਸਕੇ।
ਜੀ, ਅਤੇ ਮੈਂ ਜਾਂਦੀ ਵਾਰ ਦਾ ਸਵਾਲ ਪੁੱਛਾਂ, ਇੱਕ ਲੰਬੇ ਸਮੇਂ ਤੋਂ ਜਿਵੇਂ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਕਿ ਦਲਿਤ ਭਾਈਚਾਰੇ ਨਾਲ, ਭੱਠਾ ਮਜ਼ਦੂਰਾਂ ਨਾਲ, ਖੇਤ ਮਜ਼ਦੂਰਾਂ ਨਾਲ ਤੁਸੀਂ ਕਈ ਮੁਹਾਜ਼ਰਾਂ 'ਤੇ ਖੜ੍ਹਦੇ ਰਹੇ ਹੋ ਅਤੇ ਅੱਜ ਵੀ ਉਹਨਾਂ ਨੂੰ ਨੁਮਾਇੰਦਗੀ ਦੇ ਰਹੇ ਹੋ। ਦਸ਼ਾ ਦੁਰਦਸ਼ਾ ਦੀ ਆਪਾਂ ਗੱਲ ਕਰ ਚੁੱਕੇ ਹਾਂ, ਇੱਥੋਂ ਕਿੱਥੇ ਉਹਨਾਂ ਦੇ ਹਾਲਾਤ ਕਿਵੇਂ ਸੁਧਰਨ, ਜੇ ਮੈਂ ਤੁਹਾਨੂੰ ਇੱਕ ਚਿੰਤਕ ਦੀ ਨਜ਼ਰ ਨਾਲ ਸਵਾਲ ਪੁੱਛਾਂ ਤਾਂ?
ਦੇਖੋ, ਮੈਂ ਆਪ ਦਲਿਤ ਭਾਈਚਾਰੇ ਨਾਲ ਸੰਬੰਧ ਨਹੀਂ ਰੱਖਦਾ, ਤੁਸੀਂ ਜਾਣਦੇ ਹੋ। ਮੇਰੀ ਬੈਕਗਰਾਊਂਡ ਕਿਸਾਨੀ ਦੀ ਹੈ, ਮੇਰਾ ਪਰਿਵਾਰ ਕਿਸਾਨੀ ਦਾ ਕਿੱਤਾ ਕਰਦਾ, ਪਰ ਮੈਂ ਬਚਪਨ ਤੋਂ ਹੀ ਇਹ ਦੇਖ ਰਿਹਾ ਸੀ ਵੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਿਆ ਜਾ ਰਿਹਾ, ਜਾਨਵਰ ਨੂੰ ਵੱਧ ਪਿਆਰ ਕੀਤਾ ਜਾਂਦਾ, ਗਊ ਦੀ ਪੂਜਾ ਕੀਤੀ ਜਾਂਦੀ ਹੈ, ਅਤੇ ਬੰਦਾ ਜਿਹੜਾ ਹੈਗਾ ਉਹਨੂੰ ਨਫ਼ਰਤ ਕੀਤੀ ਜਾਂਦੀ ਹੈ, ਉਹਨੂੰ ਦੂਰੋਂ ਰੋਟੀ ਸਿੱਟੀ ਜਾਂਦੀ ਹੈ। ਅਤੇ ਉਸ ਤੋਂ ਹੀ ਬਚਪਨ ਤੋਂ, ਉਸ ਸਮੇਂ ਮੈਂ ਕੋਈ ਕਮਿਊਨਿਸਟ ਤਾਂ ਹੈ ਨਹੀਂ ਸੀ, ਅਸੀਂ ਇਹਦੇ ਖਿਲਾਫ਼ ਲੜਾਈ ਲੜੀ ਹੈ। ਅੱਜ ਵੀ ਅਸੀਂ ਦੇਖ ਰਹੇ ਹਾਂ ਫਿਊਡਲ ਰਿਲੇਸ਼ਨ ਨੇ, ਜਿਹੜੇ ਜਗੀਰੂ ਰਿਲੇਸ਼ਨ ਨੇ, ਉਹ ਭਾਰੂ ਨੇ। ਕਈ ਵਾਰੀ ਬੰਦਾ ਸਿਧਾਂਤਕ ਤੌਰ 'ਤੇ ਵਿਗਿਆਨਕ ਵਿਚਾਰਧਾਰਾ ਅਪਣਾ ਲੈਂਦਾ, ਪਰ ਉਹ ਜਿਹੜਾ ਬੈਗੇਜ ਆ ਪਿਛਲਾ ਜਾਤ ਪਾਤ ਦਾ, ਉਹ ਛੱਡਦਾ ਨਹੀਂ ਹੈ, ਉੱਥੇ ਵੀ ਇਹ ਜਾ ਕੇ ਚੁੱਭਦੀ ਆ ਗੱਲ। ਅਤੇ ਜਾਤ ਪਾਤ ਵਾਲਾ ਕੰਮ ਆ ਜਿਹੜਾ, ਮੈਂ ਸਮਝਦਾ ਵੀ ਇਹ ਬੜਾ, ਜਦੋਂ ਕਿਸੇ ਨੂੰ ਜਾਤ ਪਾਤ ਦੇ ਨਾਂ 'ਤੇ ਅਸੀਂ ਪੁਕਾਰਦੇ ਹਾਂ, ਉਹ ਬੰਦਾ ਚੰਗਾ ਵੈਲ ਆਫ ਵੀ ਹੋਵੇ, ਚੰਗਾ ਅਹੁਦੇ 'ਤੇ ਵੀ ਹੋਵੇ, ਸਾਰਾ ਅੰਦਰੋਂ ਹਿੱਲ ਜਾਂਦਾ ਹੈਗਾ। ਜਿਹਦੇ ਖਿਲਾਫ਼ ਕੰਸਿਸਟੈਂਟ ਲੜਾਈ ਦੀ ਲੋੜ ਆ, ਵੀ ਅਸੀਂ ਪਹਿਲਾਂ ਇਨਸਾਨ ਹਾਂ, ਫਿਰ ਜਾਤਾਂ ਨੇ, ਜਾਤਾਂ ਬਣੀਆਂ ਹੀ ਬਾਅਦ 'ਚ, ਅਸੀਂ ਪਹਿਲਾਂ ਇਨਸਾਨ ਹਾਂ, ਫਿਰ ਇਹ ਧਰਮ ਹੁੰਦੇ ਨੇ, ਇਹਦੇ 'ਤੇ ਸਾਨੂੰ ਬੜੇ ਮਤਲਬ ਸੰਘਰਸ਼ ਆ ਜਿਹੜਾ ਕਰਨਾ ਪੈਣਾ।
ਜੀ, ਬਹੁਤ ਬਹੁਤ ਮਿਹਰਬਾਨੀ ਜੋਧਾ ਸਾਹਿਬ, ਤੁਸੀਂ ਸਟੂਡੀਓ ਆਏ, ਮਨ ਨੂੰ ਬੜਾ ਚੰਗਾ ਲੱਗਿਆ, ਸੋਹਣੀਆਂ ਸਿਆਣੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਨੇ, ਅਤੇ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਅਸੀਂ ਸਮਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਜਦ ਵੀ ਆਸਟ੍ਰੇਲੀਆ ਆਏ ਤਾਂ ਸਾਡੇ ਨਾਲ ਰਾਬਤਾ ਜ਼ਰੂਰ ਬਣਾਇਓ। ਧੰਨਵਾਦ।
ਧੰਨਵਾਦ।
Tell us what you think. Like us on Facebook or follow us on Twitter.